गुरु प्यारे साध संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी एक अमोलक लिखत सिरलेख है लिव। पहाड़ी रौं जद कांगा नाल उछलदे हन, तद कई वेर हाथी रोड़ ले जांदे हन। जद कांग मुकी सुके रेते ते वटे गर्मी ते तपश, तिवें असली कवि असली गवैये ते असली चित्रकारां दी सुरत विच अमरी चढ़ावियां अपचली जोत दियां कांगा आउंदियां हन। उछले ठरे स्वादी होए स्वाद दित्ता, रौं लंघ गया फिर छड़े मनुख दे मनुख। विद्या पदारथ होर समान ज्यों के त्यों रहिंदे हन, पर सुरत दा चढ़ाव नहीं रहिंदा। एक नदियां हुंदियां हन, इन्हां विच भी जद कांगा आउंदियां हन तद हाथी रुड़दे हन, पर कांगा दे मगरों ये सुक नहीं जांदियां। सगों लगातार अठ पैरे वेग वाली जलतारा चाहे थोड़ी चाहे बहुती वगदी ही रहिंदी है, उक्का सोका नहीं पैंदा। तिवें ही गुरमुख हुंदे हन जिन्हां दी सुरत विच भी अपचली जोत दे उछाले वालियां कांगा अमरों ही आउंदियां हन, पर कांगा दे मगरों जल दी इक लगातार रौं वगदी रहिंदी है। ये लगातार प्रवाह जो जारी रहिंदा है, इसनू गुरसिखी विच नाम ते फिर लिव आखदे हन। ये अमरी कांगा फकीर दे अपने वस नहीं, पर पहाड़ी सुक जाण वाली रौं दी थां सदा सर्वी नदी वांग गुरमुख सुरत दा प्रवाह एक लगातार रस दा प्रवाह हो जांदा है। भावें कांगा दा आउणा दोहां विच कदे कदे है, पहाड़ी रौआं विच वी ते नदियां विच वी, पर एक विच लगातारता है। तेल दी तार वांग प्रवाह दी रौं अटुट है, दुए विच रौं टुटदी है ते कदे कदे है। सो गुरमुखां विच सुरत दा एक अमरी चढ़ाओ इस सूरत दा है कि जो लगातार रहिंदा है। ये लगातारता बड़ी अमोलक है, इसनू अमरी अकलां वाले सदा लभदे आए हन। ये अमरी वेग लगातार हो जाए तां ओ लिव है। इस लिव दा स्वरूप ये है कि सुरत दे विच एक उच्चापन, एक मध्यम वेग दा रस, एक लगातार है दा प्रभाव जारी हो जांदा है। नज़र जिधर पैंदी है एक मध्यम रंग दी सुंदरता दा प्रभाव हर शै पर चढ़िया दीदा है। शरीर विच एक हल्कापन आ जांदा है, देह होली पास दी है, त्वचा पर एक मुलायमियत ते चमक जैसी हो जांदी है। चेहरा ठहरिया होया रस भरिया ते कुछ प्रभाव वाला हो जांदा है। अंदरों रस है दा भाव मध्यम जेही खिच किसे केंद्र वल लगातार रहिंदी है। लिव वाला हसमुख अखां विच विनोदी, मन विच रसिया ते उच्चे उच्चे रंग दे भाव विच वसण वाला हुंदा है। उस दे अंदर फुरनियां दा चक्कर मध्यम पै जांदा है। एक अमरी लगातार खिच उसदी सुरत नूं सोच दे मंडल विच सारा नहीं उतरन देंदी। आस अंदेसे तेने केवल होमे शब्द जलाए, इस तरह दा रुख चितदा रहिंदा है। वगदे दरिया दे पानी दे लहा चढ़ा वांगू इस विच रस दे लहा चढ़ा तां रहिंदे हन, पर सोका टोटा नहीं पैंदा। जे पवे तां अजे लिव पक्की नहीं। पक्की लिव विच जद अमरी उछाले आउंदे हन तद कवि गवैये ते चित्रकार वांगू खर्च नहीं हो जांदे। इत्थे कवि गवैये ते चित्रकार तों भाव है कि फाइन आर्ट सूखम हुनरां वाले तुकबंदिये आम गवैये ते कागदा पर लिख रंग लाण वाले नहीं, पर असली लोक जिन्हां दा मन जुड़दा है ते कम मन नूं मोहदा है। ਹਿੰਦੀ ਵਾਲੇ ਇਹਨਾਂ ਨੂੰ ਕਲਾ ਕੌਂਸਲ ਵਾਲੇ ਕਹਿੰਦੇ ਹਨ। ਸੋ ਜਦ ਪੱਕੀ ਲਿਵ ਵਿੱਚ ਅਮਰੀ ਉਛਾਲੇ ਆਉਂਦੇ ਹਨ ਤਦ ਕਵੀ ਗਵੱਈਏ ਅਤੇ ਚਿੱਤਰਕਾਰ ਵਾਂਗੂ ਖਰਚ ਨਹੀਂ ਹੋ ਜਾਂਦੇ, ਉਹ ਅੰਦਰੇ ਜੀ ਉੱਡਦੇ ਜਾਂਦੇ ਹਨ ਔਰ ਦਿਨੋਂ ਦਿਨ ਰਸ ਤੋਂ ਰਸ ਵੱਧਦਾ ਜਾਂਦਾ ਹੈ। ਕਵੀ ਆਦਿਕਾਂ ਨੂੰ ਜਦ ਉਛਾਲਾ ਆਉਂਦਾ ਹੈ, ਲਿਖ ਕੇ ਅਤੇ ਜ਼ੋਰਾਂ ਨਾਲ ਲਿਖ ਕੇ, ਗਾਉਂ ਕੇ ਅਤੇ ਜ਼ੋਰਾਂ ਨਾਲ ਗਾਉਂ ਕੇ, ਚਿੱਤਰ ਕੇ ਔਰ ਜ਼ੋਰਾਂ ਨਾਲ ਚਿੱਤਰ ਕੇ, ਉਸ ਅਮਰੋਂ ਆਈ ਜਲਧਾਰਾ ਨੂੰ ਕਾਗਜ਼ਾਂ ਦੇ, ਲੋਕਾਂ ਦੇ ਕੰਨਾਂ ਦੇ, ਪੱਥਰ ਜਾਂ ਕੈਨਵਸ ਦੇ ਹਵਾਲੇ ਕਰਕੇ ਜਾਂ ਇਉਂ ਕਹੋ ਕਿ ਖਰਚ ਕਰਕੇ ਆਪ ਸੱਖਣੇ ਹੋ ਜਾਂਦੇ ਹਨ। ਫਿਰ ਟੋਟ ਪੈਂਦੀ ਹੈ। ਇਸ ਟੋਟ ਵੇਲੇ ਇਹ ਲੋਕ ਰੋਂਦੇ ਹਨ। ਫਾਰਸੀ ਕਵੀ ਸ਼ਰਾਬ ਸ਼ਰਾਬ ਕੂਕਦੇ ਹਨ, ਅਮਰੀ ਰਾਓ ਨੂੰ ਸ਼ਰਾਬ ਆਖਦੇ ਹਨ। ਪੱਛਮੀ ਕਵੀ ਮਿਊਜ਼ਿਸ ਨੂੰ ਕੂਕਾਂ ਦਿੰਦੇ ਹਨ ਅਤੇ ਹਿੰਦੀ ਕਵੀ ਸੁਰਸਵਤੀ ਨੂੰ ਵਾਜਾਂ ਮਾਰਦੇ ਹਨ। ਸੁੰਦਰ ਇਸਤਰੀਆਂ ਦੇ ਦਰਸ਼ਨ, ਬਾਗ, ਰਾਗ, ਮੂਰਤਾਂ, ਫੁੱਲ, ਚਸ਼ਮੇ, ਸਮੁੰਦਰ, ਪਹਾੜ, ਤਰ੍ਹਾਂ ਤਰ੍ਹਾਂ ਦੇ ਆਸਰੇ ਟੂਣਦੇ ਹਨ ਅਤੇ ਉਸ ਲੰਘ ਗਈ ਸ਼ੈ ਦੀ ਫਿਰ ਪ੍ਰਾਪਤੀ ਲਈ ਕੀਰਨੇ ਕਰਦੇ ਹਨ। ਗੁਰਮੁਖ ਵੀ ਟੋਟ ਵਿੱਚ ਜਾਂਦੇ ਹਨ, ਉਹਨਾਂ ਨੂੰ ਵੀ ਖਰਚ ਪੈਂਦਾ ਹੈ। ਨਿਰੇ ਕਵੀ ਆਦਿ ਵਾਂਗੂ ਜੋਸ਼ ਵਿੱਚ ਨਹੀਂ ਪਰ ਪੂਰਨ ਸਮਝ ਅਤੇ ਉੱਪਰ ਦੇ ਹੁਕਮ ਵਿੱਚ। ਜੇਕਰ ਉਹ ਕਿਸੇ ਨਾਲ ਰਸ ਦਾ ਹਿੱਸਾ ਵੰਡਾਉਂਦੇ ਹਨ ਤਾਂ ਆਪ ਕੁਛ ਸੱਖਣੇ ਜਿਹੇ ਹੋ, ਉਹ ਵੀ ਕੂਕਾਂ ਦਿੰਦੇ ਹਨ, ਅੰਗ ਮੁੜੇ ਮੁੜ ਜਾਏ ਆਖਦੇ, ਰੁਦਨਮਈ ਬੇਨਤੀਆਂ ਕਰਦੇ ਹਨ। ਪਰ ਇਹਨਾਂ ਦਾ ਅਮਰੀ ਮੰਡਲ ਨਾਲ ਕੁਛ ਐਸਾ ਸੰਬੰਧ ਆਉਂਦਾ ਹੈ ਕਿ ਇਹਨਾਂ ਦੀ ਲਗਾਤਾਰਤਾ ਦੀ ਤਾਰ ਨਹੀਂ ਟੁੱਟਦੀ। ਮੱਧਮ ਅਤੇ ਢਿੱਲੀ ਪਈ 'ਤੇ ਹੀ ਇਹ ਅਰਦਾਸ ਵਿੱਚ ਲੱਗ ਜਾਂਦੇ ਹਨ, ਉੱਠਦੇ ਹਨ। ਪਰ ਇਸ ਢਿੱਲ ਅਤੇ ਮੱਧਮਤਾ ਨੂੰ ਵੀ ਉਹਨਾਂ ਦਾ ਅਮਰੀ ਸੰਬੰਧ ਕੜਕ ਠੀਕ ਕਰ ਦਿੰਦਾ ਹੈ। ਕਵੀ ਆਦਿਕਾਂ ਵਾਂਗੂ ਇਹ ਮੂਲੋਂ ਟੋਟੇ ਵਿੱਚ ਨਹੀਂ ਪੈਂਦੇ। ਮੂਲ ਆਲਨ ਸਿਓ ਪ੍ਰੀਤ ਬਣੀ ਰਹਾਓ, ਤੋਰੀ ਨਾ ਟੂਟੈ, ਛੋਰੀ ਨਾ ਛੂਟੈ, ਐਸੀ ਮਾਧੋ ਖਿੰਚਤਨੀ। ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤੇ। ਫਿਰ ਗੁਰਮੁਖਾਂ ਦੇ ਵੀ ਦੋ ਰੰਗ ਹਨ, ਇਕਨਾਂ ਨੂੰ ਸਾਂਝ ਭਿਆਲੀ ਜਾਂ ਦਾਨ ਕਰਨ ਦਾ ਅਮਰੀ ਅਮਰ ਯਾਨੀ ਤੋਰੋਂ ਹੁਕਮ ਆਉਂਦਾ ਹੈ। ਇਹਨਾਂ ਦੀ ਲਿਵ ਢਿੱਲੀ ਪੈ ਜਾ ਸਕਦੀ ਹੈ ਪਰ ਟੁੱਟ ਨਹੀਂ ਸਕਦੀ। ਪਰ ਅਮਰੀ ਮੰਡਲ ਦੀ ਨਿਗਾਹਬਾਨੀ ਇਹਨਾਂ ਦੀ ਢਿੱਲ ਨੂੰ ਵੀ ਛੇਤੀ ਕੱਸ ਦਿੰਦੀ ਹੈ। ਦੂਜੇ ਉਹ ਹਨ ਜਿਨ੍ਹਾਂ ਨੂੰ ਰਸਲੀਨ ਰਹਿਣੇ ਦਾ ਅਮਰੀ ਅਮਰ ਹੁੰਦਾ ਹੈ। ਇਹਨਾਂ ਦਾ ਰੰਗ ਅਕਸਰ ਲਹਾ ਵਿੱਚ ਨਹੀਂ ਆਉਂਦਾ। ਕਵੀ ਆਦਿ ਉਹ ਲੋਕ ਹਨ ਜਿਨ੍ਹਾਂ ਦੀ ਸੁਰਤ ਕੁਦਰਤਨ ਸੰਸਾਰ ਦੇ ਆਮ ਜੀਵਾਂ ਤੋਂ ਉੱਚੀ ਹੈ। ਇਹ ਉਹਨਾਂ ਕਵੀਆਂ ਬਾਬਤ ਹੈ ਜੋ ਸੱਚਮੁੱਚ ਕਵੀ ਹਨ ਅਤੇ ਅਣਦਿਸਤੇ ਵਿੱਚ ਕਦੇ ਕਦੇ ਜੁੜਦੇ ਹਨ। ਉਹਨਾਂ ਵਿੱਚ ਇਲਾਹੀ ਰੰਗ ਫੇਰੇ ਮਾਰਦਾ ਹੈ ਜਿਸ ਨੂੰ ਉਹ ਆਪਣੀ ਕਵਿਤਾ ਆਦਿ ਵਿੱਚ ਖਰਚ ਕਰਕੇ ਬਾਕੀ ਜੀਵਾਂ ਨੂੰ ਉੱਚੇ ਮੰਡਲਾਂ ਵੱਲ ਤੱਕਣ ਦੀ ਉਕਸਾਹਟ ਦਿੰਦੇ ਹਨ। ਉਹ ਰੌਂ ਜੋ ਆਈ ਸੀ ਉਹ ਜੰਦਰ ਜਾਂ ਘੁਰਾਟ ਚਲਾਉਣ ਵਾਂਗੂ ਅਰਥਾਤ ਜਗਤ ਮਨ ਨੂੰ ਉਚੇਰੀ ਉਕਸਾਹਟ ਦੇਣ ਪਰ ਖਰਚ ਹੋ ਜਾਂਦੀ ਹੈ। ਸਾਈਂ ਲੋਕ ਦੀ ਰੌਂ ਵੀ ਜਗਿਆਸੂਆਂ ਨੂੰ ਆਪਣੇ ਵਰਗਾ ਕਰਨੇ ਪਰ ਲੱਗਦੀ ਹੈ, ਪਰ ਰੌਂ ਲਗਾਤਾਰ ਹੋਣ ਕਰਕੇ ਅਸਲੋਂ ਟੋਟਾ ਅਤੇ ਸੋਕਾ ਕਦੇ ਨਹੀਂ ਆਉਂਦਾ। ਹੁਣ ਲਗਾਤਾਰਤਾ ਕਿਵੇਂ ਪ੍ਰਾਪਤ ਹੋਵੇ? ਜੀਕੂ ਐਮਰਸਨ ਨੇ ਕਿਹਾ ਹੈ, ਐਮਰਸਨ ਇੱਕ ਉੱਚ ਕੋਟੀ ਦਾ ਅਮਰੀਕਾ ਦਾ ਕਵੀ, ਉਸਨੇ ਕਿਹਾ ਹੈ ਕਿ ਇੰਜਨ ਵਾਸਤੇ ਕੋਲਿਆਂ ਦੇ ਗੱਡੇ ਚਾਹੀਏ ਤਾਂ ਟੁਰਦਾ ਹੈ, ਪਰ ਕੋਲੇ ਕਾਲੇ ਹਨ ਅਤੇ ਚੰਗੇ ਨਹੀਂ ਲੱਗਦੇ। ਤਿਵੇਂ ਜਗਤ ਮਨ ਨੂੰ, ਬੁੱਧੀ ਵਾਲੇ ਮਨ ਨੂੰ, ਜਾਂ ਅੱਜ ਕੱਲ੍ਹ ਜਿਵੇਂ ਕਹਿੰਦੇ ਹਨ ਕਿ ਇੰਟਲੈਕਚੁਅਲ ਲੋਕਾਂ ਨੂੰ, ਉਹ ਸ਼ੈ ਜੋ ਲਗਾਤਾਰਤਾ ਲਿਆਉਂਦੀ ਹੈ ਨੀਵੀਂ ਅਤੇ ਮਾੜੀ ਪਾਸਦੀ ਹੈ। ਪਾਸੇ ਭਾਵੇਂ ਕੁਛ ਹੋਰ, ਉਹ ਸ਼ੈ ਹੀ ਕਾਰਨ ਹੈ ਔਰ ਇਹੋ ਸੱਚ ਹੈ। ਲਗਾਤਾਰਤਾ ਦਾ ਵਸੀਲਾ ਇੱਕੋ ਹੈ ਅਤੇ ਉਹ ਹੈ ਦਾ ਭਾਵ, ਸੱਤ ਦੀ ਪ੍ਰਤੀਤੀ। ਸਾਡੀ ਸੁਰਤ ਟੁੱਟ ਕੇ ਹੈ ਭਾਵ ਤੋਂ ਨਿਕਲ ਚੁੱਕੀ ਹੈ ਅਤੇ ਜਗਤ ਪਿਆਰ ਵਿੱਚ ਹੈ, ਸੋਚਾਂ ਵਿੱਚ ਹੈ, ਅਰ ਇਉਂ ਅਮਰੀ ਰਾਉ ਤੋਂ ਪਰੇ ਹੋ ਚੁੱਕੀ ਹੈ। ਆਸਾ ਅੰਦੇਸਾ ਦੋਏ ਪੱਟ ਜੜੇ, ਹੁਣ ਜੇ ਹੈ ਦੇ ਭਾਵ ਨਾਲ ਫਿਰ ਜੁੜੇ ਤਾਂ ਲਗਾਤਾਰ ਅਮਰੀ ਕਾਂਗ ਜਿਕੂੰ ਧਰਤ ਵਿੱਚ ਗੱਡੇ ਬ੍ਰਿਛ ਵਿੱਚ ਪ੍ਰਿਥਵੀ ਵਿੱਚੋਂ ਲਗਾਤਾਰ ਰਸ ਆਪੂ ਚੜ੍ਹਦਾ ਅਤੇ ਸਬਜ਼ ਰੱਖਦਾ ਹੈ ਜਾਰੀ ਹੋ ਜਾਵੇ। ਹੈ ਹੈ ਕਰਕੇ ਉਹ ਕਰੇਨ ਗੱਲਾਂ ਪਿਟਨ ਸਿਰ ਖੋਹੇਨ, ਨਾਂਵ ਲੈਣ ਅਰ ਕਰਨ ਸਮਾਏ, ਨਾਨਕ ਤਿਨ ਬਲਿਹਾਰੈ ਜਾਏ। ਹੈ ਦਾ ਭਾਵ ਟਿਕਣਾ ਕਠਿਨ ਹੈ, ਇਸ ਟਿਕਾਉ ਲਈ ਦਾਰੂ ਸਿਮਰਨ ਹੈ। ਸਿਮਰਨ ਨਾਲ, ਲਗਾਤਾਰ ਸਿਮਰਨ ਨਾਲ, ਚਿੱਤ ਦੇ ਕੇ ਸਿਮਰਨ ਨਾਲ, ਟੇਕ ਲੈ ਕੇ ਸਿਮਰਨ ਨਾਲ, ਨਿਸ਼ਾਨਾ ਬਣ ਕੇ ਸਿਮਰਨ ਨਾਲ, ਹਾਂਜੀ ਦਮ ਦਮ ਸਦਾ ਸੰਭਾਲ ਦਾ, ਦਮ ਨਾ ਬਿਰਥਾ ਜਾਏ, ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ। ਹਾਂਜੀ ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਇਸ ਨਾਲ ਹੈ ਦਾ ਭਾਵ ਅੰਦਰ ਉਦੇ ਆਉਂਦਾ ਹੈ ਅਤੇ ਪਹਾੜੀ ਰੋਹਾਂ ਵਰਗੀਆਂ ਧਰਤੀਆਂ ਸਰਵੀਆਂ ਨਦੀਆਂ ਬਣ ਜਾਂਦੀਆਂ ਹਨ। ਨਾਮ ਸਿਮਰਨ ਨਾਲ ਹੈ ਦਾ ਭਾਵ ਉਪਜਦਾ ਅਤੇ ਦ੍ਰਿੜ ਹੋ ਜਾਂਦਾ ਹੈ। ਹਾਂ ਇਹ ਹੈ ਦਾ ਭਾਵ ਲਗਾਤਾਰ ਹੋ ਜਾਂਦਾ ਹੈ, ਫਿਰ ਇਹ ਹੈ ਦਾ ਭਾਵ ਪ੍ਰੇਮ ਭਾਵ ਵਿੱਚ ਮੌਲਦਾ ਹੈ ਅਤੇ ਅਮਰੀ ਰਸ ਦਾ ਫਲ ਇਸ ਨੂੰ ਪੈਂਦਾ ਹੈ। ਇਸ ਲਗਾਤਾਰ ਮੱਧਮ ਵੇਗ ਦੇ ਰਸ ਨੂੰ ਜਿਸ ਵਿੱਚ ਸਿਮਰਨ ਧਿਆਨ ਖਿੱਚ ਇੱਕ ਰੂਪ ਹੋ ਕੇ ਸੁਰਤ ਨੂੰ ਇੱਕ ਉੱਪਰ ਵੱਲ ਦੇ ਉਚੈਣ ਨੂੰ ਧੱਕੀ ਰੱਖਦੇ ਹਨ, ਲਿਵ ਆਖਦੇ ਹਨ। ਇਸ ਲਿਵ ਦੀ ਪ੍ਰਤੀਤੀ ਟੁਰਦੇ ਫਿਰਦੇ ਖਾਂਦੇ ਪੀਂਦੇ ਹੱਸਦੇ ਖੇਡਦੇ ਜਾਗਦੇ ਸੁੱਤੇ ਕਿਸੇ ਵੇਲੇ ਨਹੀਂ ਟੁੱਟਦੀ, ਜਿਸ ਦੇ ਮੱਧਮ ਤੀਬਰ ਅਤੇ ਤੀਬਰਤਰ ਰੰਗ ਹਨ। ਇਸ ਵਿੱਚ ਥੋੜ੍ਹੀ ਪੀਤੀ ਸ਼ਰਾਬ ਦੇ ਸਰੂਰ ਵਾਂਗੂ ਮੱਧਮ ਜਿਹਾ ਸਰੂਰ ਵੀ ਹੁੰਦਾ ਹੈ। ਬਿਸਰਤ ਨਾਹੇ ਮਨ ਤੇ ਹਰੀ, ਅਬ ਇਹ ਪ੍ਰੀਤ ਮਹਾਂ ਪ੍ਰਬਲ ਭਈ ਆਨ ਵਿਖੇ ਜਰੀ। ਜਿਉਂ ਚਾਖ ਗੁੰਗਾ ਮੁਸਕਾਵਤ, ਇਸ ਸਰੂਰ ਵਿੱਚ ਜੋ ਦਾਨਾ ਸਰੂਰ ਹੈ ਅਮਰੋ ਉਛਾਲੇ ਆਉਂਦੇ ਹਨ। ਹਰ ਉਛਾਲਾ ਅੰਦਰੇ ਜੀਵੜਦਾ ਹੈ, ਹਰ ਜੀਵਰਿਆ ਉਛਾਲਾ ਪਹਿਲੇ ਤੋਂ ਰਸ ਦੇ ਰੰਗ ਨੂੰ ਵਧਾ ਜਾਂਦਾ ਹੈ। ਵੱਧਦਾ ਵੱਧਦਾ ਇਹ ਉੱਥੇ ਪਹੁੰਚ ਸਕਦਾ ਹੈ ਜਿੱਥੇ ਦੀ ਬਚਤ ਖੁਚਤ ਦੇ ਰੌ ਨਾਲ ਪਹਾੜੀ ਰੋਹਾਂ ਵਰਗੇ ਕਲਾ ਕੌਂਸਲੀ ਆਦਿਕ ਤਰਪ ਉੱਠਦੇ ਹਨ। ਹਾਂਜੀ ਲਗਾਤਾਰ ਰੌ ਵਾਸਤੇ ਸਿਮਰਨ ਦੀ ਲੋੜ ਹੈ। ਜਿੰਨੀਆਂ ਚੀਜ਼ਾਂ ਮਰਸਨ ਨੇ ਕਹੀਆਂ ਹਨ ਉਹਨਾਂ ਦੀ ਵੀ ਲੋੜ ਹੈ। ਸਤਸੰਗੀ ਮਿੱਤਰਾਂ ਦੇ ਪਿਆਰ ਦੀ ਵੀ ਲੋੜ ਹੈ ਜੋ ਇਸ ਰੌ ਵਾਲੇ ਹਨ। ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੇ ਮਿੱਤਰ ਅਸਾਡੇ ਸੇਈ, ਆਏ ਮਿਲ ਗੁਰਸਿੱਖ ਆਏ ਮਿਲ ਰੋਜ਼ ਅਰਦਾਸ ਸੋਧੀ ਦਾ ਹੈ। ਗੁਰਮੁਖ ਦਾ ਮੇਲ ਸਾਧ ਦਾ ਸੰਗ ਸਹੀ ਪਿਆਰੇ ਮੇਲੀ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਹਾਂਜੀ ਅਰੋਗ ਨਾਮ ਵਾਲੇ, ਅਰੋਗ ਸਿਮਰਨ ਵਾਲੇ, ਅਮਰੀ ਰੰਗ ਵਾਲੇ, ਰਸ ਵਾਲੇ, ਨਾਮ ਰਸੀਏ ਮਿੱਤਰ ਦਾ ਸਤਸੰਗ ਲੋੜੀਏ। ਹਾਂਜੀ ਅਰੋਗ ਨਾਮ ਵਾਲੇ, ਅਰੋਗ ਸਿਮਰਨ ਵਾਲੇ, ਅਮਰੀ ਰੰਗ ਵਾਲੇ, ਰਸ ਵਾਲੇ, ਨਾਮ ਰਸੀਏ ਮਿੱਤਰ ਦਾ ਸਤਸੰਗ ਲੋੜੀਏ। ਲਗਾਤਾਰਤਾ ਵਾਸਤੇ ਸਤਸੰਗ ਅਤੇ ਨਾਮ ਦਾਰੂ ਹਨ। ਹਾਂਜੀ ਮੇਰੇ ਮਾਧੋ ਜੀ ਸਤਸੰਗਤ ਮਿਲੈ ਸੋ ਤਰਿਆ। ਨਿੱਕੀ ਜਿਹੀ ਗੱਲ ਇੱਕ ਹੋਰ ਹੈ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ। ਜਿਨ੍ਹਾਂ ਨੇ ਇਹ ਸੰਥਿਆ ਨਿਰਾਲਮ ਰਹਿਣੇ ਦੀ ਨਹੀਂ ਪਕਾਈ ਉਹਨਾਂ ਦੀ ਲਗਾਤਾਰਤਾ ਕਾਇਮ ਨਹੀਂ ਹੋ ਸਕਦੀ। ਬਾਹਰ ਸੂਤ ਸਗਲ ਸਿਉਂ ਮੌਲਾ, ਅਲਿਪਤ ਰਹੂੰ ਜੈਸੇ ਜਲ ਮੈਂ ਕੌਲਾ। ਇਹ ਸਬਕ ਲਗਾਤਾਰਤਾ ਦਾ, ਸਿਮਰਨ ਦਾ ਆਦ ਸਬਕ ਹੈ। ਇਹ ਨਾ ਹੋਵੇ ਤਾਂ ਲਿਵ ਲੱਗਦੀ ਨਹੀਂ, ਲੱਗੇ ਤਾਂ ਟੁੱਟ ਟੁੱਟ ਜਾਂਦੀ ਹੈ। ਇਹੋ ਸਬਕ ਕਠਿਨ ਹੈ, ਇਹੋ ਹੈ ਜਿਸ ਨੂੰ ਆਮ ਦਿਮਾਗੀ ਵਿਦਿਆ ਵਾਲੇ ਸਾਫ਼ ਨਹੀਂ ਸਮਝਦੇ। ਇਸ ਸਬਕ ਬਿਨਾ ਮਨ ਇੱਕ ਨਿਸ਼ਾਨਾ ਹੈ ਜੋ ਸਾਕਾਂ, ਮਿੱਤਰਾਂ, ਗੁਆਂਢੀਆਂ, ਵੈਰੀਆਂ ਦੇ ਸੰਕਲਪਾਂ ਹੇਠ ਦਬਿਆ, ਲਿਵ ਟੁੱਟਾ ਉੱਠ ਨਹੀਂ ਸਕਦਾ ਅਤੇ ਦੀਸਣਹਾਰ ਦੇ ਪਿਆਰ, ਵੈਰ, ਭੈ, ਭਰਮ ਨਾਲ ਵਿਹੜਿਆ ਸਿਰ ਨਹੀਂ ਪੜਦਾ ਹੈ। ਜੇ ਅਲਿਪਤ ਰਹਿਣੇ ਦਾ ਸਬਕ ਘੋਖ ਲਵੇ ਤਾਂ ਇਹ ਦੇਖਣਹਾਰ ਹੋਇਆ, ਸਾਖੀ ਹੋਇਆ, ਕਰਤਾ ਪਦ ਵਿੱਚ ਹੋਇਆ, ਫਿਰ ਤਾਂ ਹਾਂਜੀ, ਤਦੇ ਹੀ ਫਿਰ ਸਿਮਰਨ, ਧਿਆਨ ਅਤੇ ਖਿੱਚ ਦੀ ਕਮਾਈ ਸਫਲ ਹੁੰਦੀ ਹੈ। ਹਾਂਜੀ, ਜੇ ਅਲਿਪਤ ਰਹਿਣੇ ਦਾ ਸਬਕ ਘੋਖ ਲਵੇ ਤਾਂ ਇਹ ਦੇਖਣਹਾਰ ਹੋਇਆ, ਸਾਖੀ ਹੋਇਆ, ਕਰਤਾ ਪਦ ਵਿੱਚ ਹੋਇਆ, ਫਿਰ ਤਾਂ ਹਾਂਜੀ, ਤਦੇ ਹੀ ਫਿਰ ਸਿਮਰਨ, ਧਿਆਨ ਅਤੇ ਖਿੱਚ ਦੀ ਕਮਾਈ ਸਫਲ ਹੁੰਦੀ ਹੈ, ਨਹੀਂ ਤਾਂ ਚੋਰੀ ਮਿਰਗ ਅੰਗੂਰੀ ਖਾਏ ਵਾਲਾ ਹਾਲ ਰਹਿੰਦਾ ਹੈ। ਅਤੇ ਜੇ ਸਬਕ ਪਕਾ ਲਿਆ ਤਾਂ ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ, ਹਾਂਜੀ ਇੱਕ ਗੱਲ ਹੋਰ ਅਤੇ ਫਿਰ ਬਸ, ਦੇਹ ਨਿਮਾਣੀ ਲਿਵੇ ਬਾਜੋ, ਕਹਿ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ, ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅਨਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਇਹ ਵਿਚਾਰ ਨਾ ਮਹਿਰਮਾਂ ਨੂੰ ਜੰਗਲਾਂ ਵਿੱਚ ਲੈ ਜਾਂਦੀ ਹੈ, ਸਾਈਂ ਰਚੀ ਸ੍ਰਿਸ਼ਟੀ ਨੂੰ ਉਜਾੜ ਕਰਦੀ ਹੈ, ਅਣਜਾਣ ਆਖਦੇ ਹਨ ਸਨਾਟਿਆਂ ਵਿੱਚ ਕਿ ਨਸ਼ਿਆਂ ਵਿੱਚ ਲਿਵ ਲੱਗਦੀ ਹੈ। ਉਹ ਲਿਵ ਨੂੰ ਇੱਕ ਗੂੜੀ ਭੰਗ ਦੇ ਨਸ਼ੇ ਦੇ ਤੁਲ ਜੜਤਾ ਜਿਹੀ ਸ਼ੈ ਸਮਝਦੇ ਹਨ, ਪਰ ਲਿਵ ਤਾਂ ਆਤਮ ਜੀਵਨ ਹੈ, ਲਿਵ ਵਿੱਚ ਹੈ ਦਾ ਵਾਸ ਹੈ, ਲਿਵ ਵਿੱਚ ਅਮਰੀ ਚੇਤਨਤਾ, ਬਲ ਅਤੇ ਉੱਦਮ ਹੈ, ਲਿਵ ਵਿੱਚ ਰਸ ਅਤੇ ਆਨੰਦ ਹੈ, ਲਿਵ ਵਿੱਚ ਖੇੜਾ ਅਤੇ ਅਰੋਗਤਾ ਹੈ। ਹਾਂਜੀ, ਕਲਗੀਆਂ ਵਾਲੇ ਪ੍ਰੀਤਮ ਵਰਗਾ ਉੱਦਮ, ਹੁਲਾਸ, ਉਮਾਹਾ ਅਤੇ ਖੇੜਾ ਹੈ। ਹਾਂਜੀ, ਖੇੜੇ ਤੋਂ ਪਾਓ ਮਨਮੁੱਖਾਂ ਵਾਲੀ ਖੁਸ਼ੀ ਨਹੀਂ। ਗੁਰਮੁਖ ਆਪਣੀ ਖੁਸ਼ੀ ਵਿੱਚ ਤਾਂ ਦੀ ਸਾਵਤ ਹੈ, ਬਹੁਤ ਪਿਆਲਾ ਸਗਲ ਚਰਨ ਕੀ ਇਹ ਮਨ ਰਾਲਾ ਦੇ ਰੰਗ ਵਿੱਚ ਆਉਂਦਾ ਹੈ, ਕਿਉਂਕਿ ਉਮਾ ਦਾ ਕਾਰਨ ਸਿਮਰਨ, ਧਿਆਨ ਅਤੇ ਖਿੱਚ ਹੈ। ਹਾਂਜੀ, ਲਿਵ ਮਾਇਆ ਤੋਂ ਭੱਜਣਾ ਨਹੀਂ, ਗੁਰਮੁਖਤਾ ਨਾਲ ਗਾਰੜੂ ਹੋ ਕੇ ਇਸ ਨੂੰ ਮਲ ਦਲ ਕੇ ਪੈਰੀ ਲਾ ਲੈਣਾ ਹੈ। ਅਤੇ ਸੁਣੋ, ਕਹਿ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ, ਤਿਨੀ ਵਿੱਚੇ ਮਾਇਆ ਪਾਇਆ। ਅਤੇ ਜੀ, ਇਹ ਵੀ ਦੱਸੋ ਨਾ ਕਿ ਸਾਡੀ ਲਿਵ ਲੱਗੀ ਤਾਂ ਕੰਮ ਕੌਣ ਕਰੇ? ਅਤੇ ਅਸੀਂ ਉੱਤਰ ਦਿੰਦੇ ਹਾਂ, ਭਾਈ ਜੇ ਲਿਵ ਲੱਗੀ ਤਾਂ ਅਸੀਂ ਸੰਸਾਰਕ ਤ੍ਰਿਸ਼ਨਾ ਵਿੱਚ ਚਿੰਤਾ ਕਿਉਂ ਕਰੀਏ? ਜੇ ਚਿੰਤਾ ਲੱਗੀ ਤਾਂ ਲਿਵ ਨਹੀਂ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰਵੜਤ ਆਇਆ। ਹਾਂਜੀ, ਜੇ ਲਿਵ ਲਾਣੀ ਹੈ ਤਾਂ ਚਿੰਤਾ ਵਿਸਾਰਨੀ ਹੈ, ਚਿੰਤਾ ਵਿਸਰੀ ਤਾਂ ਕੰਮ ਕੌਣ ਕਰੂ? ਇਸ ਦਾ ਉੱਤਰ ਲਿਵ ਦਾ ਭੇਤੀ ਦਾਤਾ ਆਖਦਾ ਹੈ, ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਇਹ ਅਮਰੀ ਅਸੂਲ ਹੋਣ ਕਰਕੇ ਸਤਿਗੁਰੂ ਹੁਕਮ ਦਿੰਦਾ ਹੈ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਇਹ ਹੁਕਮ ਦੇ ਕੇ ਦਾਤਾ ਇਕਰਾਰ ਕਰਦਾ ਹੈ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ। ਪਰ ਇਸ ਅਚਿੰਤਾ ਵਿੱਚ ਉੱਦਮ ਵਰਜਿਤ ਨਹੀਂ, ਗੁਰਮੁਖ ਵਿੱਚ ਮਹਾਨ ਉੱਦਮ ਹੁੰਦਾ ਹੈ। ਦਰਿੱਦਰ ਤਾਂ ਤਮੋ ਗੁਣ ਹੈ, ਤਮਾਸ਼ਾ ਦੇਖੋ, ਦੁਨੀਆਂ ਨੂੰ ਸਾਰੇ ਪਲਟੇ ਅਮਰੀਕਾਂਗਾ ਵਾਲਿਆਂ ਨੇ ਦਿੱਤੇ, ਇੱਕ ਇੱਕ ਇਸ ਅਪਚਲੀ ਜੋਤ ਵਾਲੇ ਨੇ ਅਨੇਕਾਂ ਨੂੰ ਮਗਰ ਲਾਇਆ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇਂ ਏਕ ਕਣੀ, ਅਮਰੀ ਵੇਗ ਵਾਲੇ ਤੋਂ ਬਿਨਾਂ ਕੋਈ ਹੁਨਰ, ਕੋਈ ਕਲਾ ਕੌਂਸਲ ਦਾ ਕੰਮ, ਕੋਈ ਕਾਢ ਨਾ ਟੁਰੀ। ਜੋ ਕੁਛ ਦੁਨੀਆਂ ਵਿੱਚ ਸੁੰਦਰ ਹੈ, ਜੋ ਕੁਛ ਮੁਫੀਦ ਹੈ, ਜੋ ਕੁਛ ਸੁਖਦਾਈ ਹੈ, ਅਮਰੀ ਕਾਂਗ ਵਾਲਿਆਂ ਦੇ ਉਛਾਲਿਆਂ ਵਿੱਚੋਂ ਆਇਆ ਹੈ। ਫਿਰ ਜਿਨ੍ਹਾਂ ਦੇ ਅੰਦਰ ਇਹ ਜੋਤ ਲਗਾਤਾਰ ਹੋ ਜਾਵੇ, ਉਹਨਾਂ ਨੂੰ ਕਮਾਂ ਦਾ ਫਿਕਰ ਕੀ? ਕਮਾਂ ਦੇ ਦੇਵੀ ਦੇਵਤੇ ਉਹਨਾਂ ਦੇ ਹੁਕਮ ਵਿੱਚ ਫਿਰਦੇ ਹਨ, ਉਹਨਾਂ ਦੇ ਅੰਦਰ ਉਹ ਵੇਗ ਦਾ ਬਲ ਹੈ, ਬਲ ਦਾ ਖਜ਼ਾਨਾ ਹੈ, ਜਿਸ ਦੀਆਂ ਕੁੰਜੀਆਂ ਫੋਕੀਆਂ ਅਕਲਾਂ ਵਾਲੇ ਅਤੇ ਜਗਤ ਮਨ ਅਤੇ ਬੁੱਧੀ ਮਨ ਵਾਲੇ ਢੂੰਡ ਢੂੰਡ ਕੇ ਹਾਰ ਗਏ। ਮੇਰੇ ਭੰਗ ਦੇ ਸੇਵਕਾਂ ਅਤੇ ਮੁਰਦੇ ਸਾਧਨਾਂ ਨਾਲ ਰੋਗੀ ਹੋ ਚੁੱਕੇ ਹਾਂ, ਸਰੀਰਕ ਬਲ ਹਾਰ ਚੁੱਕੇ ਹਾਂ, ਢਿੱਲੇ ਨਿਰਾਸ ਨਿਤਾਣਿਆਂ ਸ਼ੂਨ ਵਿੱਚ ਗੁੰਮ ਹੋਈਆਂ, ਆਲਸੀਆਂ ਦਰਿਦਰੀਆਂ, ਸਰੀਰੋਂ ਮਨੋ ਹੱਡ ਰੱਖੂਆਂ ਨਿਕੰਮਿਆਂ, ਜੜ ਅਤੇ ਜੜਤਾ ਵੱਲ ਲੈ ਜਾਣ ਵਾਲੇ ਸਾਧਕਾਂ ਦੇ ਆਲਸ ਨੂੰ ਲਿਵ ਨਾ ਜਾਣ। ਉਹ ਤਾਂ ਠੀਕ ਉਲਟੀ ਸ਼ੈ ਹੈ। ਲਿਵ ਵਾਲਾ ਟਿਕਾਓ ਵਿੱਚ, ਟਿਕਾਣੇ ਵਿੱਚ, ਕੇਂਦਰ ਵਾਲਾ ਜੁੜਿਆ, ਬਲ ਵਾਲਾ ਉਦਮੀ, ਦ੍ਰਿਸ਼ਟੀ ਵਾਲਾ ਪ੍ਰੇਮੀ, ਰਸੀਆ ਉਮਾਹਾ ਚਾਓ ਅਤੇ ਅਮਰੀ ਉਦਮ ਵਾਲਾ ਹੁੰਦਾ ਹੈ। ਹਾਂਜੀ, ਲਿਵ ਵਾਲਾ ਟਿਕਾਓ ਵਿੱਚ, ਟਿਕਾਣੇ ਵਿੱਚ, ਕੇਂਦਰ ਵਾਲਾ ਜੁੜਿਆ, ਬਲ ਵਾਲਾ ਉਦਮੀ, ਦ੍ਰਿਸ਼ਟੀ ਵਾਲਾ ਪ੍ਰੇਮੀ, ਰਸੀਆ ਉਮਾਹਾ ਚਾਓ ਅਤੇ ਅਮਰੀ ਉਦਮ ਵਾਲਾ ਆਉਂਦਾ ਹੈ, ਚਾਹੋ ਗ੍ਰਸਤੀ ਹੋਵੇ ਚਾਹੋ ਅਤੀਤ। ਜੋ ਕੁਛ ਪਿੱਛੇ ਅਮਰੀ ਕਾਂਗ ਬਾਬਤ ਪੜ੍ਹਿਆ ਨੇ, ਲਿਵ ਵਾਲਾ 8 ਪੈਰ ਲਗਾਤਾਰ ਉਸੇ ਦੀ ਮਦਮ ਪਰ ਜ਼ੋਰਦਾਰ ਮੋਜ ਵਿੱਚ ਵੱਸਦਾ ਹੈ। ਪਰ ਇਹ ਖੇਡ ਆਮ ਨਹੀਂ, ਹੈਨ ਵਿਰਲੇ, ਨਾ ਹੀ ਕਣੇ, ਫੈਲ ਫਕੜ ਸੰਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।